ਵਾਹਿਗੁਰੂ ਸਾਹਿਬ ਜੀਓ ਦੋਹਰਾ ਦਿਵਸ ਬਤੀਤੇ ਕਿਤਕ ਇਵ ਸਾਹ ਆਯੋ ਸਮੀਪ ਲੱਗੇ ਕਰਨ ਤਿਆਰੀ ਚਲਣਾ ਵਿਆਹਨ ਕੁਲ ਕੋ ਦੀਪ ਦਿਵਸ ਬਤੀਤੇ ਕਿਦਕ ਇਵ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ, ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਗ੍ਰਸਤਨ ਮੈਂ ਤੋ ਬੜੋ ਗ੍ਰਸਤੀ, ਸਤਿਗੁਰੂ ਮਹਾਰਾਜ ਗ੍ਰਸਤ ਮਾਰਗ ਨੂੰ ਸੰਸਾਰ ਦੇ ਅੰਬਰ ਪ੍ਰਾਰੰਭ ਕਰ ਰਹੇ ਹਨ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਹ ਸੰਸਾਰ ਦੇ ਅੰਬਰ ਰਾਜ ਅਤੇ ਯੋਗ ਭੋਗ ਇਕੱਠੇ ਨਹੀਂ ਸਨ। ਲੋਕੀ ਪਹਾੜਾਂ ਨੂੰ ਚੜ੍ਹ ਜਾਂਦੇ ਸੀ, ਪਰਮੇਸ਼ਰ ਦੇ ਵਿਧੀ ਵਿਧਾਨ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਹੋਣੀ ਜ਼ਰੂਰੀ ਹੈ, ਨਾਲ ਨਾਲ ਕਿਰਤ ਕਰਨਾ, ਵੰਡ ਛਕਣਾ, ਭਗਤੀ ਕਰਨੀ, ਇਸ ਤਰ੍ਹਾਂ ਜੋ ਮਹਾਰਾਜ ਨੂੰ ਜਿਵੇਂ ਭਾਉਂਦਾ। ਸ਼ਰਵਣ ਕੀਤਾ ਹੈ ਕਿ ਇਸ ਪ੍ਰਕਾਰ ਚਿੱਠੀ ਆਈ ਹੈ ਸਾਹੇ ਦੀ ਸ੍ਰੀ ਨਨਕਾਣਾ ਸਾਹਿਬ ਤੋਂ ਰਾਏ ਭੋਏ ਦੀ ਤਲਵੰਡੀ ਨਾਮ ਪਿਛਲਾ ਚੱਲੇ ਹਨ ਸਾਰੇ ਸੁਲਤਾਨਪੁਰ ਸਾਹਿਬ, ਉੱਥੇ ਜਾ ਕੇ ਬੜੀ ਆਓ ਭਗਤ ਹੋਈ ਸਭਨਾਂ ਦੀ। ਬਾਬਾ ਕਲਿਆਣ ਚੰਦ ਜੀ ਬਹੁਤ ਪ੍ਰਸੰਨ ਹਨ, ਸੋ ਅੱਗੇ ਜਾਣ ਲਈ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨ ਬਾਕੀ ਸਨ, ਬਹੁਤ ਸਾਰੀ ਮਠਿਆਈ ਪਿੱਛੋਂ ਭਰ ਕੇ ਲਿਆਂਦੀ ਹੈ ਗੱਡੀਆਂ ਦੇ ਵਿੱਚ ਅਤੇ ਵਰਤਾਈ ਹੈ। ਇਸ ਤਰ੍ਹਾਂ ਦੇ ਪੁਰਾਤਨ ਰਹੁ ਰੀਤੀ ਪੁਰਾਣੇ ਰਿਵਾਜ ਹਾਲੇ ਲਾਗੂ ਹਨ। ਹੌਲੀ ਹੌਲੀ ਇਹਨਾਂ ਦੇ ਵਿੱਚ ਮਹਾਰਾਜ ਹੁਣ ਅੱਗੇ ਚੱਲ ਕੇ ਆਪ ਹੀ ਕੁਛ ਤਬਦੀਲੀਆਂ ਕਰਨਗੇ, ਕਿਉਂਕਿ ਤਬਦੀਲੀ ਕਰਨ ਲਈ ਹੀ ਨਿਰੰਕਾਰ ਦੁਨੀਆਂ 'ਤੇ ਪਹਿਲਾਂ ਅਵਤਾਰਾਂ ਨੂੰ ਭੇਜਦੇ ਰਹੇ ਨੇ। ਮਰਿਆਦਾ ਬਿਲਕੁਲ ਹੀ ਜਦੋਂ ਟੁੱਟ ਜਾਂਦੀ ਹੈ ਤਾਂ ਭੇਜਦੇ ਹਨ। ਜਦੋਂ ਥੋੜ੍ਹੇ ਲੋਕ ਮਰਿਆਦਾ ਨੂੰ ਤੋੜਦੇ ਹੋਣ ਉਹਨਾਂ ਨੂੰ ਅਵਤਾਰ ਸਮਝਾ ਦਿੰਦੇ ਨੇ, ਪਰ ਜਦੋਂ ਪੂਰੀ ਪਰਜਾ ਹੀ ਮਰਿਆਦਾ ਦੇ ਬੰਧਨਾਂ ਨੂੰ ਤੋੜਨ ਲੱਗ ਜਾਵੇ, ਕਾਲ ਨਾ ਹੀ ਯੋਗ ਨਾ ਹੀ ਨਾ ਹੀ ਸਤ ਕਾ ਢੱਬ ਥਾ ਨਿਸ਼ਟ ਜਗ ਭ੍ਰਿਸ਼ਟ ਹੋਏ, ਇਸ ਪ੍ਰਕਾਰ ਡੂਬਤਾ ਇਹ ਜਗ। ਜਦੋਂ ਧਾਰਮਿਕ ਸਥਾਨ ਜਿਹੜੇ ਨੇ ਇਹ ਭ੍ਰਿਸ਼ਟ ਹੋਣ ਲੱਗ ਜਾਂਦੇ ਨੇ, ਉਦੋਂ ਬਾਅਦ ਫਿਰ ਜਦੋਂ ਬਹੁਤ ਜ਼ਿਆਦਾ ਕੰਮ ਅੰਤ ਦਾ ਵਿਗੜ ਜਾਂਦਾ, ਬਿਲਕੁਲ ਅਖੀਰ 'ਤੇ ਗੱਲ ਚਲੀ ਜਾਂਦੀ ਹੈ, ਫਿਰ ਜਾ ਕੇ ਪਰਮੇਸ਼ਰ ਇਹਦਾ ਇਲਾਜ ਕਰਦੇ ਨੇ। ਸੋ ਆਓ ਸ਼ਰਵਣ ਕਰਦੇ ਹਾਂ ਕਿਸ ਪ੍ਰਕਾਰ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਆ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਨਿਰੰਕਾਰ ਪਰਮੇਸ਼ਰ ਜੀ ਹੀ ਸ੍ਰਿਸ਼ਟੀ ਦੇ ਉੱਤੇ ਦੁਨੀਆਂ ਨੂੰ ਸੰਭਾਲ ਸਕਦੇ ਸਨ, ਇਹ ਵੀ ਇੱਕ ਉਹਨਾਂ ਦੀ ਸਿਆਣਪ ਹੈ। ਜਦੋਂ ਬੰਦਿਆਂ ਨੂੰ ਹੰਕਾਰ ਹੋਇਆ, ਦੇਵਤਿਆਂ ਨੂੰ ਦੈਂਤਾਂ ਨੂੰ, ਪਰਮੇਸ਼ਰ ਜੀ ਕਹਿੰਦੇ ਨੇ ਚੰਗਾ ਹੁਣ ਤੁਸੀਂ ਕਰਕੇ ਦਿਖਾਓ। ਜਦੋਂ ਆਪਣੀ ਬੁੱਧੀ ਦੇ ਮਾਣ ਨਾਲ ਹਰ ਕੋਈ ਆਪਣਾ ਕੰਮ ਕਰਨਾ ਸ਼ੁਰੂ ਕਰਦਾ, ਉਹਦੇ ਤੋਂ ਸਿਰੇ ਨਹੀਂ ਲੱਗਦਾ ਉਹ। ਕਿਉਂਕਿ ਆਪਣੇ ਆਪ ਨੂੰ ਵੱਡਾ ਸਮਝ ਕੇ ਹਰ ਕੋਈ ਕਹਿੰਦਾ ਮੈਂ ਕਰ ਦਿਆਂਗਾ ਮੈਂ ਕਰ ਦਿਆਂਗਾ। ਜਦੋਂ ਉਹ ਤੋਂ ਸਿਰੇ ਨਹੀਂ ਲੱਗਦਾ ਉਹ ਕਹਿੰਦਾ ਹੇ ਵਾਹਿਗੁਰੂ ਹੁਣ ਤੂੰ ਹੀ ਹੈ। ਜਿੱਦਣ ਬੰਦਾ ਇਹ ਕਹਿ ਦਿੰਦਾ ਵਾਹਿਗੁਰੂ ਤੂੰ ਹੀ ਹੈ, ਉਸੇ ਦਿਨ ਹੀ ਵਾਹਿਗੁਰੂ ਕਿਰਪਾ ਕਰ ਦਿੰਦੇ ਨੇ, ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ। ਹੁਣ ਵੀ ਦੁਨੀਆਂ ਦਾ ਇਹੀ ਹਾਲ ਹੈ, ਹਰੇਕ ਦੇ ਅੰਦਰ ਮੈਂ ਬਹੁਤ ਜ਼ਿਆਦਾ ਪ੍ਰਬਲ ਹੈ, ਸਿਰ ਤੱਕ ਹੰਕਾਰ ਭਰਿਆ ਪਿਆ ਹੈ ਕਿ ਮੈਂ ਹਾਂ। ਸਤਿਗੁਰੂ ਕਹਿੰਦੇ ਜੇ ਤੂੰ ਹੈ ਤਾਂ ਫਿਰ ਹਲੇ ਮੈਂ ਨਹੀਂ ਹਾਂ, ਤੂੰ ਆਪੇ ਹੀ ਕਰਕੇ ਦਿਖਾ ਸਾਰਾ ਕੁਛ। ਜਿਸ ਦਿਨ ਇਨਸਾਨ ਕਹੇਗਾ ਮੈਂ ਨਹੀਂ ਹਾਂ ਜੀ, ਮੈਥੋਂ ਕੁਛ ਨਹੀਂ ਹੋ ਰਿਹਾ, ਤੁਸੀਂ ਹੋਈ ਜੀ ਸਾਰਾ ਕੁਛ, ਆਪੇ ਹੀ ਸੰਭਾਲੋ, ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਜੀਵਾਂ 'ਤੇ। ਆਓ ਗ੍ਰਿਸਤ ਮਾਰਗ ਨੂੰ ਪ੍ਰਾਰੰਭ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਅੰਦਰ ਸਿੱਧਾਂ ਨੂੰ ਸਿੱਧੇ ਰਸਤੇ ਪਾਉਣ ਵਾਲੇ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਦਿਵਸ ਬਤੀਤੇ ਕਿਦ ਕਹਿਬ ਸਹਾਇਓ ਸਮੀਪ।
ਇਸ ਤਰ੍ਹਾਂ ਕਿੰਨੇ ਕੁ ਦਿਨ ਜਦੋਂ ਬਤੀਤ ਹੋ ਗਏ, ਸ਼ਾਹੇ ਵਾਲਾ ਜੋ ਦਿਨ ਸੀ ਵਿਵਾਹ ਵਾਲਾ ਉਹ ਨੇੜੇ ਆ ਗਿਆ।
ਲੱਗੇ ਕਰਨ ਤਿਆਰੀ ਚੱਲਣਾ ਵਿਆਹਨ ਕੁਲ ਕੋ ਦੀਪ।
ਸੋ ਬੇਦੀ ਕੁਲ ਦਾ ਦੀਪਕ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਵਿਵਾਹ ਕਰਨ ਲਈ ਸਾਰੀਆਂ ਤਿਆਰੀਆਂ ਚੱਲਣ ਦੀਆਂ ਕਰਨ ਲੱਗ ਪਏ।
ਸਵਈਆ ਭੂਪਤ ਪਾਸ ਜਰਾਮ ਗਇਓ ਵਥ ਲੇਵਨ ਕੀ ਸਭ ਗਾਥ ਸੁਣਾਈ।
ਨਵਾਬ ਦੇ ਕੋਲੇ ਜੈਰਾਮ ਜੀ ਗਏ ਨੇ ਚੀਜ਼ਾਂ ਲੈਣ ਦੀ ਸਾਰੀ ਜਿਹੜੀ ਗੱਲ ਕੀਤੀ ਜਾ ਕੇ।
ਇਹਨੇ ਮਤੰਗ ਅੰਬਾਰਨ ਸੰਗਤ ਰੰਗਮ ਸੋ ਅਸਵਾਰ ਬਣਾਈ।
ਹੁਣ ਇਸ ਤਰੀਕੇ ਨਾਲ ਖੁਸ਼ੀ ਨਾਲ ਹੀ ਉਹਨਾਂ ਨੇ ਕਿ ਸਾਡੇ ਇੱਥੇ ਰਾਜ ਦੇ ਵਿੱਚ ਜੋ ਮੋਦੀ ਦੀ ਕਾਰ ਕਰਨ ਵਾਲੇ ਹਨ ਉਹਨਾਂ ਲਈ ਹਾਥੀ ਅੰਬਾਰਨ ਸੰਗ, ਅੰਬਾਰੀਆਂ ਹੁੰਦੀਆਂ, ਹਾਥੀ 'ਤੇ ਬਹਿਣ ਵਾਲਾ ਪਾਲਕੀ ਜੀ ਬਣੀ ਹੁੰਦੀ, ਇੱਕ ਹੌਦਾ ਵੀ ਕਹਿੰਦੇ ਨੇ, ਤਰੰਗਮ ਜਿਹੜੇ ਹੁੰਦੇ ਨੇ ਘੋੜੇ, ਸੋ ਅਸਵਾਰ ਬਣਾਈ। ਅਸਵਾਰ ਜਿਹੜੇ ਸੀ ਨਾਲ ਦਿੱਤੇ ਨੇ ਹਾਥੀ ਨੂੰ ਚਲਾਉਣ ਵਾਲਾ ਮਹਾਵਤ, ਫਿਰ ਰਥਾਂ ਨੂੰ ਚਲਾਉਣ ਵਾਲੇ, ਸਾਰਾ ਕੁਝ ਸਰਕਾਰੀ ਤੌਰ ਤੇ ਸੇਵਾ ਹੋਈ।
ਭੂਖਣ ਸੁੰਦਰ ਕੰਚਨ ਕੇ ਨਗ ਬੀਚ ਜਰਾਵਨ ਸੋ ਸ਼ਬ ਸ਼ਾਈ।
ਜੜਾਉਣਾਂ ਦੇ ਨਾਲ ਜੜੇ ਹੋਏ ਸਾਰੇ ਗਹਿਣੇ ਆਦਿਕ, ਕਿਉਂਕਿ ਹਾਥੀਆਂ ਨੂੰ ਝੁੱਲ ਪਾਉਣੇ, ਉਹਨਾਂ ਤੇ ਸੋਹਣੀਆਂ ਚੀਜ਼ਾਂ ਪਾਉਣੀਆਂ, ਫਿਰ ਬੈਲਾਂ ਨੂੰ ਪਾਈਆਂ ਜਾਂਦੀਆਂ ਸੀ ਬਹੁਤ ਸਾਰੀਆਂ ਚੀਜ਼ਾਂ ਸਜਾਵਟ ਲਈ, ਫਿਰ ਘੋੜਿਆਂ ਉੱਤੇ ਸੋਹਣੀਆਂ ਚੀਜ਼ਾਂ ਸਜਾਵਟ ਲਈ ਪਾਉਣੀਆਂ। ਪੁਰਾਣੇ ਲੋਕ ਸਨ ਇਸ ਤਰ੍ਹਾਂ ਹੀ ਆਪਣੀ ਚੀਜ਼ ਨੂੰ ਹਾਰ ਸ਼ਿੰਗਾਰ ਕਰਕੇ। ਸੋ ਜਿਵੇਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵਿਆਹ ਸ਼ਾਦੀ ਵਿੱਚ ਘੋੜੀ ਨੂੰ ਵਿਸ਼ੇਸ਼ ਤੌਰ 'ਤੇ ਸੋਹਣਾ ਸਜਾਇਆ ਜਾਂਦਾ ਹੈ, ਇਸੇ ਤਰ੍ਹਾਂ ਹੀ ਪੁਰਾਣੇ ਸਮਿਆਂ ਦੇ ਵਿੱਚ ਅਸਲੀ ਚੀਜ਼ਾਂ ਸਨ, ਹੁਣ ਨਕਲੀ ਸਜਾਵਟਾਂ ਨੇ, ਉਦੋਂ ਸੋਨਾ ਆਦਿਕ ਲਾ ਕੇ ਅਤੇ ਹੀਰੇ ਜਵਾਹਰਾਤ ਆਦਿਕ ਕਾਠੀਆਂ ਦੇ ਵਿੱਚ ਜੜਾ ਕੇ ਰਾਜਿਆਂ ਦੇ ਸੋਹਣੇ ਘੋੜੇ ਹੁੰਦੇ ਸਨ।
ਔਰਤ ਖਾਰ ਦਏ ਹਿਤ ਭਾਰਨ ਤੰਬੂ ਕਨਾਤਨ ਕੇ ਸਮਦਾਈ।
ਫਿਰ ਤੁਖਾਰ ਹੁੰਦਾ ਊਠ, ਔਰਤ ਖਾਰ ਦਏ ਹਿਤ ਭਾਰਨ, ਭਾਰ ਚੁੱਕਣ ਲਈ ਊਠ ਦਿੱਤੇ, ਤੰਬੂ ਕਨਾਤਾਂ ਰਸਤੇ ਵਿੱਚ ਲੋੜ ਪੈਂਦੀ ਹੈ, ਰਸਤੇ ਦੇ ਵਿੱਚ ਕਿਤੇ ਕਿਤੇ ਪੜਾਅ ਵੀ ਕਰਨਾ ਹੈ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ, ਜਿੱਥੇ ਪਾਠ ਆਉਂਦਾ ਤੁਖਾਰ ਉੱਥੇ, ਤੁਖਾਰ ਦਾ ਮਤਲਬ ਬਰਫ ਹੈ, ਤੁਖਾਰ ਸੰਦੂਕ ਨੂੰ ਵੀ ਕਹਿੰਦੇ ਨੇ, ਤੁਖਾਰ ਊਠ ਨੂੰ ਵੀ ਕਹਿੰਦੇ। ਤਿੰਨ ਚੀਜ਼ਾਂ ਦਾ ਭਾਵ ਹੈ। ਸੋ ਜਿਹੋ ਜਿਹੇ ਥਾਂ ਦੇ ਉੱਤੇ ਇਹਦੀ ਵਰਤੋਂ ਕਰ ਦਿੱਤੀ ਉਹੋ ਜਿਹਾ ਅਰਥ ਬਣ ਜਾਂਦਾ ਹੈ।
ਅੜੇਲਾ ਦੌਲਤ ਖਾਂ ਲਖ ਹਿਰਦੈ ਸੋ ਮੋਦੀ ਆਪਣਾ।
ਦੌਲਤ ਖਾਂ ਆਪਣੇ ਮਨ ਦੇ ਅੰਦਰ ਆ ਬਈ ਸਾਡਾ ਮੋਦੀ ਹੈ, ਮਾਣ ਹੁੰਦਾ ਸਾਡਾ ਬੰਦਾ ਹੈ, ਮੇਰੇ ਰਾਜ ਵਿੱਚ ਹੈ, ਇਹਦੇ ਨਾਲ ਮੇਰਾ ਵੀ ਸਤਿਕਾਰ ਹੋਵੇਗਾ।
ਜਸ ਆਪ ਜਸ ਜਗ ਮਾਜ ਮੁਝ ਹੈ ਸੰਗ ਜਾਪਨ।
ਕਿਉਂਕਿ ਜੱਗ ਦੇ ਵਿੱਚ ਜਸ ਹੋਵੇ ਆਪ ਜਸ ਹੋਵੇ ਇਹ ਮੇਰੇ ਨਾਲ ਹੀ ਸਭ ਜਾਣਿਆ ਜਾਂਦਾ। ਜੇ ਕੋਈ ਬਦਨਾਮੀ ਕਰਦਾ ਰਾਜ ਘਰਾਣੇ ਵਿੱਚ ਤਾਂ ਉਹ ਬਦਨਾਮੀ ਵੀ ਹੁੰਦੀ, ਜੇ ਕੋਈ ਵਡਿਆਈ ਹੁੰਦੀ ਹੈ ਤਾਂ ਉਹ ਰਾਜੇ ਦੇ ਹੀ ਸਿਰ ਹੁੰਦੀ ਹੈ। ਇਸ ਤਰ੍ਹਾਂ ਜਸ ਅਪਜਸ ਸਾਰਾ ਹੀ ਰਾਜੇ ਦਾ ਹੁੰਦਾ।
ਦਿਓ ਦਰਬ ਮੰਗਵਾਏ ਕੋਸ ਤੇ ਹਰਖ ਜੋਤ।
ਬਹੁਤ ਖੁਸ਼ੀ ਦੇ ਨਾਲ ਬਹੁਤ ਸਾਰਾ ਧਨ ਮੰਗਵਾਇਆ ਖਜ਼ਾਨੇ ਚੋਂ ਔਰ ਖੁਸ਼ੀ ਨਾਲ ਦਿੱਤਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਈਰਖਾ ਨਾਲ ਸ਼ਿਕਾਇਤਾਂ ਲਾਈਆਂ। ਹਰ ਵਾਰੀ ਹਿਸਾਬ ਕਰਨ ਤੇ 135 ਰੁਪਏ ਦਾ ਵਾਧਾ, 321 ਰੁਪਏ ਦਾ ਵਾਧਾ ਹੋਣਾ, ਇਹਦੇ ਨਾਲ ਨਵਾਬ ਦੌਲਤ ਖਾਂ ਬਹੁਤ ਪ੍ਰਸੰਨ ਹੈ ਕਿ ਇਹ ਕਿੰਨੇ ਇਮਾਨਦਾਰ ਨੇ, ਕਿੰਨੇ ਦਾਨੀ ਨੇ, ਕਿੰਨੇ ਪੁੰਨੀ ਨੇ। ਜੇ ਗੁਰੂ ਨਾਨਕ ਸਾਹਿਬ ਦਾ ਜਸ ਹੋਇਆ ਮੋਦੀ ਖਾਨੇ ਤੇ ਦੌਲਤ ਖਾਂ ਦਾ ਵੀ ਜਸ ਹੁੰਦਾ ਹੈ। ਇਸ ਕਰਕੇ ਦੌਲਤ ਖਾਨ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਮੋਦੀ ਬਹੁਤ ਅੱਛਾ ਹੈ।
ਹੋ ਕਹੇ ਕਰੋ ਜਸਪੁਰ ਉਦਾਰੂ ਹੋਏ ਚਿੱਤ।
ਇਸ ਤਰ੍ਹਾਂ ਕਹਿੰਦੇ ਨੇ ਬਹੁਤਾ ਜ਼ਿਆਦੇ ਜਸ ਕਰੋ, ਕਰੋ ਜਸਪੁਰ, ਖੁੱਲ੍ਹੇ ਦਿਲ ਦੇ ਨਾਲ ਉਦਾਰੂ ਹੋਏ ਚਿੱਤ, ਉਦਾਰ ਚਿੱਤ ਹੋ ਕੇ ਇਸ ਤਰ੍ਹਾਂ ਅੜਿਲ ਦੀ ਚਾਲ ਵਿੱਚ ਹੋ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ।
ਸੋਈਆ ਆਨਜ ਰਾਮ ਨੇ ਧਾਮ ਵਿਖੇ ਤਤਕਾਲ ਕਰੀ ਛੱਡਣੇ ਕੀ ਤਿਆਰੀ।
ਆ ਕਰਕੇ ਘਰ ਦੇ ਵਿੱਚ ਭਾਈਆ ਜੈ ਰਾਮ ਜੀ ਨੇ ਤਤਕਾਲ ਹੀ ਚੜ੍ਹਨ ਦੀ ਤਿਆਰੀ ਪੱਖੋ ਕੇ ਰੰਧਾਵੇ ਵੱਲ ਨੂੰ ਕੀਤੀ ਹੈ।
ਆਪਣੇ ਆਪਣੇ ਵਾਹਨ ਸਾਜ ਅਰੂੜ ਭਏ ਤਨ ਪੋਸ ਧਾਰੀ।
ਆਪੋ ਆਪਣੇ ਜਿਹੜੇ ਵਾਹਨ ਸੀ, ਜਿਹਨੂੰ ਜਿਹਨੂੰ ਜਿਹੜਾ ਮਿਲਿਆ ਸੀ ਅਸਵਾਰੀਆਂ, ਉਹ ਲੈ ਕਰਕੇ ਸਾਰੇ ਜਾਣੇ ਬਜ਼ੁਰਗਾਂ ਲਈ ਰੱਥ, ਕਿਸੇ ਲਈ ਪਾਲਕੀ, ਕਿਸੇ ਲਈ ਘੋੜੇ, ਕਿਸੇ ਲਈ ਹਾਥੀ ਦੇ ਹੌਦੇ, ਇਉਂ ਅਰੂੜ ਹੋ ਕੇ ਅਸਵਾਰ ਹੋ ਕੇ ਤਿਆਰੀਆਂ ਹੋ ਰਹੀਆਂ ਨੇ। ਜਿਵੇਂ ਆਪਾਂ ਮਾਨੋ ਪਹਿਲੀ ਕਥਾ ਵਿੱਚ ਵੀ ਦੱਸਿਆ ਸੀ, ਮਾਨੋ ਇਹ ਆਪਣੀ ਜ਼ਿੰਦਗੀ ਦਾ ਪਹਿਲਾ ਨਗਰ ਕੀਰਤਨ ਹੋਵੇਗਾ। ਨਗਰ ਕੀਰਤਨ ਇਸ ਕਰਕੇ ਕਿਉਂ ਗੁਰਤਾ ਗੱਦੀ ਦੇ ਮਾਲਕ ਗੁਰੂ ਨਾਨਕ ਦੇਵ ਜੀ ਆਪ ਜਾ ਰਹੇ ਨੇ, ਇਸ ਕਰਕੇ ਨਾਲ ਸਾਰੀ ਸੰਗਤ ਜਾ ਰਹੀ ਹੈ।
ਲੌਕਿਕ ਵੈਦਿਕ ਰੀਤ ਕਰੀ ਸਾ ਬ੍ਰਿੰਦ ਮਿਲੀ ਤਹ ਆਨੰਦ ਭਾਰੀ।
ਹੁਣ ਉੱਥੇ ਸਾਰੀਆਂ ਲੌਕਿਕ ਵੈਦਿਕ ਰੀਤੀਆਂ ਕਰਦੀਆਂ ਨੇ ਨਗਰ ਦੀਆਂ ਇਸਤਰੀਆਂ ਜਿਹੜੀਆਂ ਨੇ। ਲੌਕਿਕ ਲੋਕ ਰੀਤੀ ਹੁੰਦੀ ਹੈ, ਵੈਦਿਕ ਜੋ ਵੇਦਾਂ ਆਦਿਕ ਵਿੱਚ ਲਿਖੀ ਹੋਈਆਂ ਰੀਤੀਆਂ ਹੁੰਦੀਆਂ ਨੇ, ਇਹ ਸਾਰੀਆਂ ਰੀਤੀਆਂ ਕਰਦੀਆਂ ਹਨ।
ਮਾਨੋ ਕੋ ਕਿਲਕਾ ਕੋ ਕਾਵਤ ਗਾਵਤ ਗੀਤਨ ਆਨੰਦ ਭਾਰੀ।
ਮਾਨੋ ਕਹਿੰਦੇ ਨੇ ਜਿਵੇਂ ਸੁੰਦਰ ਆਵਾਜ਼ਾਂ ਆਉਂਦੀਆਂ ਨੇ ਉੱਚੀ ਉੱਚੀ ਗਾਉਣ ਦੀਆਂ, ਜਿਵੇਂ ਬਾਗਾਂ ਵਿੱਚ ਕੋਇਲ ਦਾ ਬੋਲਣਾ ਮਿਠਾਸ ਸਹਿਤ ਹੁੰਦਾ, ਇਸ ਤਰ੍ਹਾਂ ਕਹਿੰਦੇ ਬੜੇ ਹੀ ਮਿੱਠੇ ਸੁਰ ਦੇ ਵਿੱਚ ਗੀਤ ਗਾਏ ਜਾ ਰਹੇ ਹਨ।
ਸਾਰਸ ਲੋਚਨ ਬੰਧ ਵਿਮੋਚਨ ਰੂਪ ਬਿਲੋਕਤ ਹੈ ਮਨ ਹਾਰੀ।
ਹੁਣ ਸੁੰਦਰ ਨੈਣ ਬੰਧਨ ਤੋਂ ਛੁਡਾਉਣ ਵਾਲੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੁੰਦਰ ਰੂਪ ਹੈ, ਬੰਧਨਾਂ ਨੂੰ ਕੱਟਣ ਵਾਲਾ, ਬਿਲੋਕਤ ਹੈ ਮਨ ਹਾਰੀ, ਦੇਖਦਿਆਂ ਮਨ ਖਿੱਚਿਆ ਜਾ ਰਿਹਾ, ਬਹੁਤ ਹੀ ਸੁੰਦਰ ਸਰੂਪ ਹੈ ਗੁਰੂ ਨਾਨਕ ਸਾਹਿਬ ਦਾ। ਤਿੰਨਾਂ ਲੋਕਾਂ ਵਿੱਚ ਐਸਾ ਸਰੂਪ ਵਿਸ਼ੇਸ਼ ਹੈ। ਇੱਕ ਹੁੰਦਾ ਮਾਇਆਵੀ ਸਰੂਪ, ਇੱਕ ਹੁੰਦਾ ਨਿਰੰਕਾਰੀ ਸਰੂਪ ਗੁਰੂ ਨਾਨਕ ਦਾ,
ਸ਼ੇਖਰੇ ਸੋਹੈ ਲਲਾਰ ਉਦਾਰ ਕੇ ਸੀਸ ਹੈ ਹੇਮ ਸੋ ਨੀਕੇ ਹੈ ਧਾਰੀ।
ਹੁਣ ਸੋਭ ਨੀਕ ਹੋ ਰਿਹਾ ਕਿਉਂਕਿ ਉਸ ਵਕਤ ਹਲੇ ਚੀਜ਼ਾਂ ਚੱਲਦੀਆਂ ਸੀ। ਮੱਥੇ ਉੱਤੇ ਲਟਕਣ ਵਾਲਾ ਸੁੰਦਰ ਸਿਹਰਾ ਤੇ ਤੁਰਲਾ ਆਦਿਕ ਤਾਹਾਂ ਨੂੰ ਛੱਡਿਆ ਹੋਣਾ ਉਦਾਰ ਸਤਿਗੁਰੂ ਮਹਾਰਾਜ ਦੇ ਮਸਤਕ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਾਨੋ ਬੜੀਆਂ ਹੀ ਸੋਭਨੀਕ ਹੋ ਰਹੀਆਂ ਨੇ। ਸੋਨੇ ਦੀ ਭਾਵ ਜਿਗਾ ਕਲਗੀ ਤੋਂ ਹੈ। ਉਸ ਵਕਤ ਵਿਵਾਹ ਕਾਰਜ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁੰਦਰ ਕਲਗੀ ਲਵਾਈ।
ਸੋਭਾ ਕੁਮਾਰ ਫਿਰੈ ਸਿਰ ਚਾਰ ਪਿਖੈ ਨਰ ਦੌਰ ਸੋ ਭੀਰ ਭੀ ਭਾਰੀ।
ਹੁਣ ਸ਼੍ਰੋਮਣੀ ਸਤਿਗੁਰੂ ਮਹਾਰਾਜ ਸੋਭਾ ਕੁਮਾਰ ਫਿਰੈ ਸਿਰ ਚੌਰ, ਮਾਨੋ ਸੁੰਦਰ ਚੌਰ ਸਿਰ ਦੇ ਉੱਤੇ ਹੋ ਰਿਹਾ ਹੈ। ਸਾਰੇ ਮਾਈ ਭਾਈਆਂ ਦੀ ਭੀੜ ਦੇਖਣ ਆਈ ਹੈ ਕਿਉਂਕਿ ਇੱਕ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਮਨ ਪਿਆਰੇ ਬੜੇ ਸੀ ਸਾਰਿਆਂ ਦੇ, ਨਗਰ ਦੇ ਵਿੱਚ ਬੜੀ ਮਹਿਮਾ ਸੀ, ਇੱਕ ਇਲਾਕੇ ਵਿੱਚ ਬੜੀ ਮਹਿਮਾ ਸੀ, ਸੁੰਦਰ ਸਨ ਅਤੇ ਗਰੀਬਾਂ ਨੂੰ ਬਹੁਤ ਧਨ ਵੰਡਿਆ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਯਸ਼ ਦਿਵਾਉਣ ਵਾਲੀਆਂ। ਗੁਰੂ ਨਾਨਕ ਦੇਵ ਜੀ ਗਰੀਬ ਨਿਵਾਜ ਹਮਦਰਦ, ਗਰੀਬਾਂ ਨੂੰ ਵਡਿਆਉਣ ਵਾਲੇ, ਨਿਵਾਜਣ ਵਾਲੇ, ਹਰੇਕ ਦੇ ਨਾਲ ਪਿਆਰ ਕਰਨ ਵਾਲੇ, ਹਰ ਇੱਕ ਦਾ ਭਲਾ ਚਾਹੁਣ ਵਾਲੇ ਪਰ ਉਪਕਾਰੀ ਸਤਿਗੁਰੂ ਹਨ।
ਹੋਏ ਅਰੂੜ ਚੱਲੇ ਸਿਵਕਾ ਪਰ ਜਾਮੈ ਝਟੇ ਝਮਕੈ ਨਗ ਚਾਰੀ।
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁੰਦਰ ਪਾਲਕੀ ਦੇ ਵਿੱਚ ਸਜ ਕਰਕੇ ਜਿਹਦੇ ਵਿੱਚ ਜੜੇ ਹੋਏ ਨੇ ਝਮਕੈ ਨਗ ਚਾਰੀ, ਬੜੇ ਸੋਹਣੇ ਰਤਨ ਸੁੰਦਰ ਉਹਦੇ ਵਿੱਚ ਜੜੇ ਹੋਏ ਨੇ, ਸ਼ਾਹੀ ਪਾਲਕੀ ਜਾ ਰਹੀ ਹੈ।
ਕਵਿਤਾ ਸੁੰਦਰ ਮਤੰਗ ਸਜਿਓ ਆਰਣ ਅੰਬਾਰੀ ਸੰਗ ਤਾਂਪੈ ਛੱਡੈ ਕਾਲੂ ਅੰਗ ਆਨੰਦ ਨਮਾਵਾਈ।
ਇਹਦੇ ਵਿੱਚ ਹੁਣ ਕਹਿੰਦੇ ਸੁੰਦਰ ਜਿਹੜਾ ਹੈ ਮਤੰਗ ਹੁੰਦੇ ਹਾਥੀ, ਸਜਿਓ ਅਰਨ ਅੰਬਾਰੀ ਸੰਗ, ਲਾਲ ਰੰਗ ਦੀ ਅੰਬਾਰੀ ਹੈ ਉੱਪਰ, ਉਹਦੇ ਉੱਤੇ ਬੈਠੇ ਹਨ ਬਾਬਾ ਕਲਿਆਣ ਚੰਦ ਜੀ। ਇੰਨੇ ਖੁਸ਼ ਨੇ ਕਿਉਂਕਿ ਉਹ ਸੰਸਾਰੀ ਹੋਣ ਕਰਕੇ ਇਸ ਗੱਲ ਉੱਤੇ ਖੁਸ਼ ਨੇ ਕਿ ਮੈਂ ਬੜੇ ਸੋਹਣੇ ਹਾਥੀ ਤੇ ਰਾਜੇ ਨੇ ਸੁੰਦਰ ਚੀਜ਼ਾਂ ਭੇਜੀਆਂ ਨੇ ਅੰਬਾਰੀ, ਇਸ ਗੱਲ ਤੇ ਕਿ ਅੱਜ ਸਾਰੇ ਪਾਸੇ ਮੇਰਾ ਇੱਜ਼ਤ ਮਾਣ ਹੋ ਰਿਹਾ, ਮੇਰੇ ਪੁੱਤ ਕਰਕੇ, ਭਾਈਆ ਜੈ ਰਾਮ ਕਰਕੇ ਸਾਡੀ ਕੁਲ ਦੀ ਇੱਜ਼ਤ ਹੋ ਰਹੀ ਹੈ ਔਰ ਮੇਰੇ ਪੁੱਤਰ ਦਾ ਵਿਵਾਹ ਹੈ।
ਲਾਲੂ ਗੁਜਾਰਟ ਭਇਓ ਰਾਮ ਚੰਦ ਕਾਨਾ ਪੁੰਨ ਚੜ੍ਹਿਓ ਜਗ ਜੀਤ ਮਲ ਲਾਲ ਨੰਦ ਭਾਵਈ।
ਇਹ ਹੁਣ ਸਾਰੇ ਜਾਣੇ ਦੇ ਨਾਮ ਇੱਕੋ ਇੱਕ ਵਾਰੀ ਆਉਣਗੇ, ਦੁਬਾਰਾ ਘੱਟ ਘੱਟ ਆਉਣਗੇ ਕਦੇ ਵੀ। ਚਾਚਾ ਲਾਲ ਚੰਦ ਜੀ ਗਜਾਰੂੜ ਤੋਂ ਭਾਵ ਗਜ ਹਾਥੀ ਨੂੰ ਕਹਿੰਦੇ, ਅਰੂੜ ਸਵਾਰ ਹੋਣਾ, ਹਾਥੀ ਤੇ ਸਵਾਰ ਹੋਏ ਨੇ। ਔਰ ਭਇਓ ਰਾਮ ਚੰਦ, ਰਾਮ ਚੰਦ ਜੀ ਕਾਨਾ ਇੱਕ ਨਾਮ ਹੈ, ਕਿਹਨਾਂ ਕਿਹਨਾਂ ਦੇ ਨਾਮ ਲਏ ਨੇ। ਇਸੇ ਤਰ੍ਹਾਂ ਪੁੰਨ ਚੜ੍ਹਿਓ ਜਗ ਜੀਤ ਮਲ ਲਾਲ ਨੰਦ ਭਾਵਈ। ਇਹ ਰਿਸ਼ਤੇਦਾਰੀਆਂ ਦੇ ਵਿੱਚੋਂ ਹੀ ਸਾਰੇ, ਜਾਂ ਉੱਥੋਂ ਸੁਲਤਾਨਪੁਰ ਸਾਹਿਬ 'ਚ ਭਾਈਆ ਜੈ ਰਾਮ ਦੀ ਰਿਸ਼ਤੇਦਾਰੀ ਦੇ ਸਾਰੇ ਚੜ੍ਹ ਕੇ ਚੱਲੇ ਹਨ।
ਜੱਟ ਮਲ ਇੰਦਰ ਸੈਨ ਨੰਦ ਲਾਲ ਮੈਨ ਸਭ ਸੋਭਾ ਐਨ ਰੱਥ ਪਰ ਚੜ੍ਹੇ ਸ਼ਬ ਪਾਵਈ।
ਸਾਰੇ ਜਾਣੇ ਸੋਭਾ ਪਾਉਂਦੇ ਨੇ, ਜੱਟ ਮਲ ਜੀ, ਇੰਦਰ ਸੈਨ ਜੀ, ਨੰਦ ਲਾਲ ਜੀ, ਇਹ ਸਾਰੇ ਜਾਣੇ ਬੜੇ ਹੀ ਸੋ ਇਤਨੀ ਸੁੰਦਰ ਸੋਭਾ ਹੈ, ਕਵੀ ਜੀ ਕਹਿੰਦੇ ਮੈਂ ਕਥਨ ਨਹੀਂ ਕਰ ਸਕਦਾ।
ਚੰਦਰ ਭਾਨ ਕੌਲ ਨੈਣ ਸਿਵ ਲਾਲ ਕਾਮ ਸੈਨ ਮਨ ਚੰਦ ਮਨ ਸੰਗ ਚੜਿਓ ਹਰ ਖਾਵਈ।
ਚੰਦਰ ਭਾਨ ਜੀ, ਕੌਲ ਨੈਣ ਜੀ, ਸ਼ਿਵ ਲਾਲ ਜੀ, ਕਾਮ ਸੈਨ ਮਾਨ ਚੰਦ ਮਾਨ ਸੰਗ, ਭਾਵ ਬੜੇ ਮਾਣ ਦੇ ਨਾਲ ਚੜ੍ਹ ਕੇ ਬੜੇ ਖੁਸ਼ ਹੋ ਕੇ ਜਾ ਰਹੇ ਹਨ।
ਸ਼ਪ ਪਰਮਾਨੰਦ ਜੈ ਰਾਮ ਬਹੁਤ ਚੜ ਚੱਲਿਓ ਫਿਰੰਦਾ।
ਪਰਮਾਨੰਦ ਜੀ ਚੱਲੇ ਹਨ ਚੜ੍ਹ ਕੇ, ਜੈ ਰਾਮ ਜੀ ਭਾਈਆ ਜੀ ਚੱਲੇ ਹਨ, ਜੈ ਰਾਮ ਜੀ ਦੇ ਪਿਤਾ ਜੀ ਹਨ ਪਰਮਾਨੰਦ ਜੀ, ਚੜ੍ਹ ਚੱਲਿਓ ਫਿਰੰਦਾ। ਫਿਰੰਦਾ ਜੀ ਵੀ ਜੜ ਕੇ ਚੱਲੇ ਹਨ।
ਤਖ਼ਤ ਰਾਮ ਜਗ ਰਾਏ ਬਣਿਓ ਸੁਭ ਅਰਜਨ ਚੰਦਾ।
ਭਾਈ ਤਖ਼ਤ ਰਾਮ ਜੀ ਜਗ ਰਾਏ ਜੀ ਅਰਜਨ ਚੰਦ ਜੀ।
ਔਰ ਦੀਵਾਨੀ ਮਲ ਮੋਹਨ ਮਨ ਭਲੋ ਸੁਹਾਈ।
ਦੀਵਾਨੀ ਮਲ ਜੀ ਮੋਹਨ ਮਲ ਜੀ ਭਲੋ ਸੋਭਨੀਕ ਉਹਨਾਂ ਦੇ ਨਾਮ, ਕਿਉਂਕਿ ਉੱਥੇ ਜਿੰਨੇ ਵੀ ਹੁਣ ਜਾਣ ਵਾਲੇ ਨੇ ਨਾਨਕਿਆਂ ਤੋਂ ਦਾਦਕਿਆਂ ਤੋਂ ਸੁਲਤਾਨਪੁਰ ਸਾਹਿਬ ਤੋਂ ਇਲਾਕਾ ਨਿਵਾਸੀ, ਪੁਰਾਣੀਆਂ ਬਰਾਤਾਂ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਸੀ, 300 ਬੰਦਾ 500 ਬੰਦਾ, ਇੱਥੇ ਤਾਂ ਕੋਈ ਹਿਸਾਬ ਹੀ ਨਹੀਂ ਹੈ।
ਲਖਪਤ ਰਾਏ ਕੁਲੀਨ ਚੜ੍ਹਿਓ ਅਸ ਜਾਦੋ ਰਾਈ।
ਹੁਣ ਲਖਪਤ ਰਾਏ ਚੱਲੇ ਨੇ ਬੜਾ ਘੋੜੇ ਤੇ ਸਵਾਰ ਹੋ ਕਰਕੇ। ਕੌਣ ਚੱਲਿਆ? ਨਾਲ ਉੱਚੀ ਕੁਲ ਵਾਲੇ ਲਖਪਤ ਰਾਏ ਦੇ ਨਾਲ ਜਾਦੋ ਰਾਈ, ਜਿਹੜਾ ਜਾਦੋ ਰਾਏ ਸੀ ਉਹ ਮੁਨਸ਼ੀ, ਉਹ ਵੀ ਨਾਲ ਚੱਲਿਆ।
ਬੇਦੀ ਪੁਨ ਛਤਰੀ ਅਪਰ ਕੇਤਕ ਗਿਣੀਏ ਨਾਮ ਤਿੰਨ।
ਬੇਦੀਆਂ ਦੇ ਵਿੱਚ ਛਤਰੀ ਕੁਲਾਂ ਦੇ ਵਿੱਚ ਕਿੰਨੇ ਕੁ ਨਾਮ ਗਿਣੀਏ ਜਿਨ੍ਹਾਂ ਦੇ ਨਾਮ ਕਵੀ ਜੀ ਨੂੰ ਮਿਲੇ ਨੇ, ਔਰ ਪੁਰਾਣੇ ਖਰੜੇ ਦੇ ਵਿੱਚ ਜਿਵੇਂ ਜਿਵੇਂ ਲਿਖੇ ਹੋਏ ਨੇ ਉਹਨਾਂ ਨੇ ਉਹ ਸਾਰੇ ਨਾਮ ਲਿਖ ਦਿੱਤੇ।
ਸੁਭ ਬਾਣੇ ਨੀਕ ਬਣਾਏ ਕੈ ਚੱਲੇ ਚੰਚਲ ਹੈ ਜਾਨ ਜਨ।
ਸੋਹਣੇ ਬਾਣੇ ਜਿਹੇ ਲਿਬਾਸ ਨੇ ਬਣਾ ਕੇ ਅਸਵਾਰੀਆਂ ਜਿਨ੍ਹਾਂ ਦੀਆਂ ਬੜੀਆਂ ਚੰਚਲ ਨੇ, ਘੋੜਿਆਂ ਆਦਿਕ ਤੇ ਚੜ੍ਹੇ ਹੋਏ ਨੇ, ਸੋਹਣੇ ਲਿਬਾਸ ਬਣਾਏ ਨੇ। ਮਹਾਰਾਜਾ ਕੈਥਲ ਨੇ ਇਹ ਸਾਰੀ ਕਥਾ ਦੇ ਲਿਖਣ ਦਾ ਅਰੇਂਜਮੈਂਟ ਕੀਤਾ। ਕਵੀ ਜੀ ਉੱਥੇ ਸਨ ਮਹਾਰਾਜਾ ਕੈਥਲ ਦੇ ਪਾਸ, ਅੱਜ ਵੀ ਕੈਥਲ ਦੇ ਵਿੱਚ ਉਹ ਕਵੀ ਜੀ ਦੀ ਹਵੇਲੀ ਹੈ। ਸੋ ਹਾਲੇ ਤੱਕ ਉਹਦਾ ਫੈਸਲਾ ਨਹੀਂ ਹੋਇਆ, ਤੋ ਉਹ ਹਵੇਲੀ ਇਤਿਹਾਸਕ ਹੈ ਵੈਸੇ, ਪਰ ਉਹਨੂੰ ਖਰੀਦਣ ਲਈ ਕੋਈ ਤਿਆਰ ਹੀ ਨਹੀਂ। ਜੇ ਉਹ ਢਾਤੀ ਵਿਕ ਗਈ ਫਿਰ ਇੱਕ ਯਾਦਗਾਰ ਮਿਟ ਜਾਂਦੀ ਹੈ। ਇਸ ਕਰਕੇ ਉੱਥੇ ਮਹਾਰਾਜਾ ਕੈਥਲ ਨੇ ਇਹ ਜਿਹੜੀ ਸਾਰੀ ਕਥਾ ਉਤਸ਼ਾਹ ਦੇ ਨਾਲ ਕਵੀ ਜੀ ਨੂੰ ਲਾ ਕੇ, ਬਹੁਤ ਸਾਰੀਆਂ ਸਹੂਲਤਾਂ ਦੇ ਕੇ, ਲਿਖਾਰੀ ਹੋਰ ਲਾ ਕੇ, ਨਾਲ ਇੰਤਜ਼ਾਮ ਸਾਰੇ ਕਰਕੇ ਲਿਖਵਾਈ ਹੈ।
ਸਵਈਆ ਦਿਸ ਏਕ ਤਰੰਗ ਚੰਚਲ ਸੁੰਦਰ ਜਾਤ ਕਦਾਵਤ ਭੂਖਨ ਧਾਰੀ।
ਹੁਣ ਇੱਕ ਪਾਸੇ ਤਾਂ ਜਿਹੜੇ ਨੇ ਬੜੇ ਚੰਚਲ ਘੋੜਿਆਂ ਵਾਲੇ ਵੱਖਰੇ ਹੀ ਜਾ ਰਹੇ ਨੇ, ਜਿਹੜੇ ਨੌਜਵਾਨ ਚੰਗੇ ਹਲੇ ਘੋੜੇ ਨੂੰ ਚਲਾ ਸਕਦੇ ਨੇ, ਘੋੜੇ ਦੀ ਸਵਾਰੀ ਕਰ ਸਕਦੇ ਨੇ, ਉਹ ਘੋੜਿਆਂ ਨੂੰ ਕਦਾਉਂਦੇ ਹੋਏ ਛਾਲਾਂ ਮਰਵਾਉਂਦੇ ਹੋਏ ਅੱਗੇ ਅੱਗੇ ਚੱਲੇ।
ਜਿਸ ਏਕਮ ਤੰਗ ਅੰਬਾਰਨ ਸੰਗ ਕਰੈ ਜਨ ਗੰਡ ਹੈ ਭ੍ਰਿੰਗ ਗੁੰਜਾਰੀ।
ਜਿਨ੍ਹਾਂ ਦੀਆਂ ਪੁੜਪੜੀਆਂ ਪਾਸ ਭਾਂਵਰੇ ਗੁੰਜਾਰ ਕਰਦੇ, ਹੁਣ ਹਾਥੀ ਦੇ ਪੁੜਪੜੀਆਂ ਵਿੱਚੋਂ ਮਾੜਾ ਮਾੜਾ ਮਿੱਠਾ ਰਸ ਚੋਂਦਾ ਹੁੰਦਾ, ਜਿਹੜੇ ਚੰਗੇ ਹਾਥੀ ਹੁੰਦੇ ਨੇ, ਭਾਵ ਇੱਕ ਰਸ ਜਿਹਾ ਨਿਕਲਦਾ ਜਿੱਥੇ ਭਾਂਵਰੇ ਆ ਕੇ ਗੁੰਜਾਰ ਕਰਦੇ ਨੇ, ਉਹ ਕੋਈ ਕੋਈ ਹਾਥੀ ਹੁੰਦਾ, ਸਾਰੇ ਨਹੀਂ ਹੁੰਦੇ। ਇਸ ਤਰ੍ਹਾਂ ਕਵੀ ਜੀ ਇੱਕ ਸ਼ੋਭਾ ਬਣਾ ਰਹੇ ਨੇ ਕਿ ਉੱਥੇ ਹਾਥੀਆਂ ਦੇ ਅੰਬਾਰਿਆਂ ਦੇ ਵਿੱਚ, ਅੰਬਾਰੀਆਂ ਦੇ ਵਿੱਚ ਬੈਠ ਕੇ ਇੱਕ ਵੱਖਰਾ ਜਥਾ, ਇੱਕ ਅੱਗੇ ਘੋੜਿਆਂ ਤੇ, ਇੱਕ ਉਹ ਜਿਹੜੇ ਹਾਥੀਆਂ ਦੀ ਅੰਬਾਰੀਆਂ ਤੇ ਵੱਡੇ ਸਿਆਣੇ ਬਜ਼ੁਰਗ ਹੋਰ ਜਿਨ੍ਹਾਂ ਦਾ ਬੜਾ ਸਤਿਕਾਰ ਮਾਣ ਹੈ, ਉਹਨਾਂ ਸਾਰਿਆਂ ਨੂੰ ਬਿਠਾ ਕੇ ਲੈ ਕੇ ਜਾ ਰਹੇ ਹਨ।
ਜਿਸ ਏਕ ਚੱਲੇ ਸਿਵਕਾ ਰਥ ਪੰਗਤ ਬੀਚ ਵਰਾਜ ਹੈ ਬਾਹਜ ਚਾਰੀ।
ਇੱਕ ਪਾਸੇ ਸ਼ਿਵਕਾ ਹੁੰਦੀ ਹੈ ਪਾਲਕੀਆਂ, ਪਾਲਕੀਆਂ ਦੇ ਵਿੱਚ ਸੋ ਜਿਸ ਪ੍ਰਕਾਰ ਸਤਿਕਾਰਯੋਗ ਜ਼ਿਆਦਾ ਬਜ਼ੁਰਗ ਆਦਿਕ ਮਾਤਾਵਾਂ, ਪੰਗਤ ਜਾ ਰਹੀ ਇੱਕ ਰਥਾਂ ਦੀ, ਕਿੰਨੇ ਹੀ ਰਥ ਨਾਲ ਚੱਲੇ ਨੇ। ਬੀਚ ਵਰਾਜ ਹੈ ਬਾਹਜ ਚਾਰੀ, ਖੱਤਰੀ ਜਿਹੜੇ ਸੋਹਣੇ ਨੇ ਉਹਦੇ ਵਿੱਚ ਬਿਰਾਜਮਾਨ ਹੋ ਰਹੇ ਹਨ।
ਜਿਸ ਏਕ ਤੁਖਾਰ ਚੱਲੇ ਸਕਟੇ ਗਮਨੇ ਮਗ ਹੋਤ ਕਲਾਹਲ ਭਾਰੀ।
ਹਾਥੀ ਜਾ ਰਹੇ ਨੇ, ਫਿਰ ਬਾਅਦ ਚ ਊਠ ਜਾ ਰਹੇ ਨੇ, ਉਦੋਂ ਬਾਅਦ ਘੱਟ ਤੇਜ਼ ਤੁਰਨ ਵਾਲੀ ਸਵਾਰੀ ਜਿਹੜੀ ਹੁੰਦੀ ਹੈ ਗੱਡੇ, ਜਿਨ੍ਹਾਂ ਨੂੰ ਬੈਲਾਂ ਨਾਲ ਜੋੜਿਆ ਜਾਂਦਾ ਹੈ, ਉਹ ਸਾਰਿਆਂ ਤੋਂ ਬਾਅਦ ਵਿੱਚ ਜਾ ਰਹੇ ਹਨ।
ਬਾਜਤ ਢੋਲ ਦਮਾਮੇ ਵੱਡੇ ਤੁਰਰੀ ਦਫਸੋਂ ਮੁਰਲੀ ਕਰਨਾਈ।
ਹੁਣ ਇੱਥੇ ਆ ਕਰਕੇ ਜਿਹੜੇ ਪੁਰਾਣੇ ਸਾਜ਼ ਸਨ, ਪਹਿਲਾਂ ਤਾਂ ਵੱਡੇ ਨਗਾਰੇ, ਅੱਗੇ ਅੱਗੇ ਨਗਾਰੇ ਵੱਜਦੇ ਜਾ ਰਹੇ ਨੇ, ਇਹ ਵੀ ਇੱਕ ਨਿਸ਼ਾਨੀ ਹੈ। ਤੁਰੀਆਂ ਇੱਕ ਪ੍ਰਕਾਰ ਦਾ ਕਰਨਾਏ ਭਾਵ ਕਰਨਾਦ ਨਰਸਿੰਘਾ, ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਮਹਾਰਾਜ ਦੇ ਸਰੂਪ ਦੇ ਅੱਗੇ ਅੱਗੇ ਵੱਜਦਾ ਨਰਸਿੰਘਾ ਕਹਿੰਦੇ, ਇਹ ਵਿਆਹਾਂ ਸ਼ਾਦੀਆਂ 'ਚ ਵੀ ਪਹਿਲਾਂ ਵਜਾਏ ਜਾਂਦੇ, ਰਾਜਿਆਂ ਦੇ ਆਉਣ 'ਤੇ ਨਰਸਿੰਘੇ ਆਦਿਕ ਵਜਾਏ ਜਾਂਦੇ ਸੀ, ਬਹੁਤ ਜ਼ਿਆਦਾ ਇਸ ਤਰ੍ਹਾਂ ਸਾਜ ਵੱਜਦੇ। ਸੋ ਹੋਤ ਕੁਲਾਹਲ ਦੇਵਪੁਰੀ ਮਿਲ, ਜਿਵੇਂ ਲਿਖਿਆ ਇਸ ਤਰ੍ਹਾਂ ਬਹੁਤ ਸਾਰੇ ਬਾਜੇ ਵੱਜਦੇ ਹਨ।
ਝਾਂਜਰ ਪੂਰਨ ਫਿਰ ਵਜੇ ਮੁੱਖ ਵਾਤ ਕਹੀ ਨਾ ਦੇਤ ਸੁਣਾਈ।
ਇਸ ਤਰ੍ਹਾਂ ਕਹਿੰਦੇ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਨੇ, ਤੂਤੀ ਦੀ ਆਵਾਜ਼, ਝਾਂਜਰਾਂ ਦੀ ਆਵਾਜ਼, ਝੰਡੀਆਂ ਆਦਿਕ ਲੱਗੀਆਂ ਹੋਈਆਂ, ਇੰਨੀ ਜ਼ਿਆਦਾ ਆਵਾਜ਼ ਆ ਵੀ ਇੱਕ ਦੂਜੇ ਦੀ ਗੱਲ ਸੁਣਨੀ ਵੀ ਔਖੀ ਹੋਈ ਪਈ ਹੈ।
ਰੰਗ ਅਨੇਕਨ ਖੇਰ ਪਤਾਕਨ ਜਾਹੇ ਲੀਏ ਸਭ ਆਗੇ ਹਿਧਾਈ।
ਅਨੇਕ ਪ੍ਰਕਾਰ ਦੇ ਜਿਹੜੇ ਰੰਗਾਂ ਦੇ ਪਤਾਕਨ ਹੁੰਦੇ ਨੇ, ਰਾਜੇ ਦੇ ਜਿਹੜੇ ਝੰਡੇ ਹੁੰਦੇ ਨੇ ਉਹ ਵੀ ਜਾ ਰਹੇ ਨੇ ਨਾਲ, ਕਿਉਂਕਿ ਸਰਕਾਰੀ ਮੋਦੀ ਜੋ ਹੋਇਆ ਖੁਸ਼ੀ ਨਾਲ ਸਾਰੇ ਅੱਗੇ ਜਾ ਰਹੇ ਨੇ, ਉਹ ਵੀ ਆਪਣਾ ਦਿਖਾ ਰਹੇ ਨੇ ਇਧਰੋਂ ਬਾਬਾ। ਸੋ ਲਾਲ ਚੰਦ ਜੀ ਚਾਚਾ ਜੀ ਔਰ ਕਲਿਆਣ ਚੰਦ ਜੀ ਪਿਤਾ ਜੀ ਇਹ ਵੀ ਜਾ ਰਹੇ ਨੇ, ਕਿਉਂਕਿ ਉਦੋਂ ਪਟਵਾਰੀ ਬਹੁਤ ਵੱਡੀ ਮੰਨੀ ਜਾਂਦੀ ਸੀ, ਪੋਸਟ ਮੰਨੀ ਜਾਂਦੀ ਸੀ, ਇਸ ਕਰਕੇ ਉਹਨਾਂ ਨੇ ਪਿੱਛੋਂ ਵੀ ਬਹੁਤ ਕੁਛ ਲਿਆਂਦਾ, ਇੱਥੋਂ ਵੀ ਬਹੁਤ ਕੁਛ ਨਾਲ ਚੱਲਿਆ। ਫਿਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਨਾਲ ਇੱਥੋਂ ਵੱਧ ਤੋਂ ਵੱਧ ਇੱਥੋਂ ਦਾ ਮੁਨਸ਼ੀ ਅਤੇ ਹੋਰ ਜਿੰਨੇ ਵੱਡੇ ਵੱਡੇ ਅਹਿਲਕਾਰ ਉਹ ਵੀ ਵਿਆਹ ਦੇ ਵਿੱਚ ਆਪੋ ਆਪਣੀਆਂ ਸਵਾਰੀਆਂ ਲੈ ਕੇ ਗਏ।
ਮੰਗਲ ਭਾਨ ਭਏ ਸਭ ਸੌਰ ਸਭੈ ਸਭ ਗਾਨ ਕੇ ਦੀਨੇ ਦਿਖਾਈ।
ਸਾਰਿਆਂ ਦੇ ਘਰਾਂ ਦੇ ਵਿੱਚ ਮਨੋ ਖੁਸ਼ੀਆਂ ਹੋਈਆਂ ਅੱਜ, ਔਰ ਇਹ ਕੁਦਰਤੀ ਅਲੌਕਿਕ ਵਿਵਾਹ ਹੈ, ਔਰ ਇਹਦੇ ਨਾਲ ਨਾਲ ਸੋਹਣੇ ਸ਼ਗਨ ਵੀ ਹੋਏ ਨੇ, ਸਾਰੇ ਦੇਖਣ ਵਾਸਤੇ ਆ ਰਹੇ ਹਨ।
ਦੋ ਘਟ ਨਾਰ ਸੁਹਾਗਣ ਲੈ ਤਹਿ ਆਨ ਮਿਲੀ ਜਹਿ ਸ੍ਰੀ ਜਗ ਸਾਈ।
ਹੁਣ ਇੱਥੇ ਬਹੁਤ ਸਾਰੇ ਐਸੀਆਂ ਚੀਜ਼ਾਂ ਰਲ ਜਾਂਦੀਆਂ ਨੇ ਕਿ ਜਿਹੜਾ ਵੀ ਕੋਈ ਪਾਣੀ ਭਰਨ ਵੀ ਗਿਆ ਖੂਹ 'ਤੇ, ਸਿਰ 'ਤੇ ਘੜੇ ਰੱਖੇ, ਉਹ ਕਹਿੰਦੇ ਚੱਲ ਘੜੇ ਤਾਂ ਬਾਅਦ 'ਚ ਘਰੇ ਛੱਡਾਂਗੇ, ਪਹਿਲਾਂ ਬਰਾਤ ਜਾਂਦੀ ਤਾਂ ਦੇਖ ਲਈਏ। ਇਉਂ ਬਰਾਤ ਨੂੰ ਜਾਂਦੀਆਂ ਇਸਤਰੀਆਂ ਘੜੇ ਭਰਨ ਗਈਆਂ ਖੂਹਾਂ ਤੋਂ, ਉਹ ਵੀ ਘੜੇ ਪਾਣੀ ਦੇ ਲੈ ਕੇ ਰਾਹ 'ਚ ਖੜ ਕੇ ਦੇਖ ਰਹੀਆਂ ਹਨ।
ਖੇਲ ਸੁਹਾਵਨ ਵਾਹੇ ਸਦਾਹਨ ਧਾਏ ਭਲੇ ਮ੍ਰਿਗਮਲ ਹੈ ਆਈ।
ਸਾਰੇ ਜਣੇ ਜਿਹੜੇ ਖੇਡਦੇ ਹਨ ਉਹ ਵੀ ਸਾਰੇ ਜਣੇ, ਅਤੇ ਮ੍ਰਿਗਾਂ ਦੀਆਂ ਡਾਰਾਂ ਵੀ ਚੱਲ ਕਰਕੇ ਕਹਿੰਦੇ ਦੇਖਣ ਵਾਸਤੇ, ਪੰਛੀ ਵੀ ਖੜੇ ਹੋ ਗਏ ਦੇਖਣ ਲਈ, ਉੱਡਦੇ ਹੋਏ ਪੰਛੀ ਵੀ ਬੈਠ ਗਏ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਤਨਾ ਸੋਹਣਾ। ਪੰਛੀਆਂ ਨੂੰ ਬੰਦੇ ਨਾਲੋਂ ਸੂਝ ਜ਼ਿਆਦਾ ਹੁੰਦੀ, ਉਹ ਤਾਂ ਜਾਣਦੇ, ਪੰਛੀਆਂ ਨੂੰ ਪਤਾ ਕੌਣ ਜਾ ਰਿਹਾ ਅਤੇ ਕੀ ਜਾ ਰਿਹਾ। ਇਨਸਾਨ ਦੀ ਜਿੰਨੀ ਅੱਖ ਹੁੰਦੀ ਹੈ, ਇਹਦੀ ਜਿੰਨੀ ਸੋਝੀ ਹੁੰਦੀ ਹੈ, ਪੰਛੀ ਦੀ ਸੋਝੀ ਕਈ ਕਈ ਵਾਰੀ 2000 ਗੁਣਾ ਜ਼ਿਆਦਾ ਹੁੰਦੀ ਹੈ।
ਫਿਰ ਤਾਂ ਨਕਲਾ ਸਭ ਹੀ ਸੁਰ ਭੀ ਹੋਏ ਸਮ ਹੈ ਖੀਰ ਪਿਆਈ।
ਸਾਰੇ ਜਣੇ ਦੇਖਦੇ ਹਨ, ਜਿਤਨੇ ਵੀ ਆਉਂਦੇ ਨੇ ਉਹ, ਕਵੀ ਜੀ ਨੇ ਕੁਛ ਰੰਗ ਮੰਚ ਵੀ ਐਸਾ ਬੰਨਿਆ ਕਿ ਮਨੋ ਵਿੱਚ ਬਹੁਤ ਸਾਰੇ ਜੀਵਾਂ ਦਾ ਵੀ ਨਾਮ ਲਿਆ। ਕਹਿੰਦੇ ਹਰ ਕੋਈ ਜਿਹੜਾ ਜਾਨਵਰ ਦੂਰੋਂ ਨੇੜਿਓਂ ਵੀ ਸੀ ਉਹ ਵੀ ਤੱਕ ਰਿਹਾ। ਇਹ ਇੱਕ ਕਾਵਿ ਰਚਨਾ ਵਿੱਚ ਸ਼ਿੰਗਾਰ ਰਸ ਹੁੰਦਾ ਕਿ ਬਈ ਦੇਖਣ ਨੂੰ ਇੰਨਾ ਸੁੰਦਰ ਹੈ ਸਾਰਾ ਮਾਹੌਲ ਕਿ ਮਨ ਨੂੰ ਸਾਰੀ ਕੁਦਰਤ ਹੀ ਅੱਜ ਤੱਕ ਰਹੀ ਹੈ।
ਸੁੰਦਰ ਮੰਦ ਸਮੀਰ ਵਹੀ ਅਬ ਲੋਕ ਬਰਾਤ ਰਹੀ ਹਰਖਾਈ।
ਕਹਿੰਦੇ ਅੱਜ ਤਾਂ ਹਵਾ ਵੀ ਬੜੀ ਸੋਹਣੀ ਚੱਲਦੀ ਹੈ, ਬੜੀ ਸੋਹਣੀ ਸੋਹਣੀ ਮਿੱਠੀ ਮਿੱਠੀ ਹਵਾ, ਠੰਡੀ ਠੰਡੀ ਹਵਾ, ਮਨ ਨੂੰ ਬਰਾਤ ਨੂੰ ਦੇਖਣ ਲਈ ਅੱਜ ਹਵਾ ਵੀ ਚੱਲ ਰਹੀ ਸੁੰਦਰ, ਸੋਹਣੀ ਹੋ ਕੇ ਵੀ ਮਿੱਟੀ ਨਾ ਉਡਾਵਾਂ, ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸੇਵਾ 'ਚ ਹਾਜ਼ਰ ਹੋਈ ਹੈ।
ਸੋਰਠਾ ਚੱਲੇ ਪਰਮ ਸੁਖ ਪਾਏ ਵਾਜੇ ਘੰਟੇ ਗਜਨ ਕੇ।
ਹੁਣ ਘੰਟੇ ਜਿਹੜੇ ਹੁੰਦੇ ਨੇ ਹਾਥੀਆਂ ਦੇ ਗਲ ਦੇ ਵਿੱਚ, ਵੱਡੇ ਵੱਡੇ ਘੰਟੇ ਜੇ ਪਾਏ ਹੁੰਦੇ, ਟਨ ਟਨ ਕਰਦੇ ਜਾ ਰਹੇ ਨੇ, ਔਰ ਇਹਦੇ ਨਾਲ ਛੰਨ ਛੰਨ ਕਰਦੇ ਹੋਰ ਜਿਹੜੇ ਨੇ, ਇਹ ਸਾਰੇ ਪ੍ਰਕਾਰ ਦੀ ਝੁਣਕਾਰ ਉਹਨਾਂ ਦੀ ਹੋ ਰਹੀ ਹੈ। ਔਰ ਰਥਾਂ ਦੇ ਪਾਏ ਹੋਏ ਜਿਹੜੇ ਨੇ ਘੁੰਗਰੂ ਆਦਿਕ, ਘੋੜਿਆਂ ਨੂੰ ਘੁੰਗਰੂ ਪਾਏ ਨੇ, ਰਥਾਂ ਨੂੰ ਪਾਏ ਨੇ, ਕਿਉਂਕਿ ਪੁਰਾਣਾ ਸਮਾਂ ਐਸਾ ਹੀ ਸੀ, ਜਿਨ੍ਹਾਂ ਨੇ ਪੁਰਾਣੇ ਸਮੇਂ ਨੂੰ ਦੇਖਿਆ ਉਹਨਾਂ ਨੂੰ ਜ਼ਿਆਦਾ ਪਤਾ, ਹੌਰਨ ਦੀ ਲੋੜ ਨਹੀਂ ਸੀ ਪੈਂਦੀ ਪਹਿਲਾਂ, ਜੋ ਬੈਲਾਂ ਦੇ ਟੱਲੀਆਂ ਗਲ 'ਚ ਪਾ ਦੇਣੀਆਂ, ਦੂਰੋਂ ਪਤਾ ਲੱਗ ਜਾਂਦਾ ਸੀ ਕਿ ਕੋਈ ਗੱਡਾ ਆ ਰਿਹਾ ਜਾਂ ਬੈਲ ਆ ਰਿਹਾ। ਘੋੜਿਆਂ ਦੇ ਪੈਰਾਂ ਵਿੱਚ ਝਾਂਜਰਾਂ ਜਿਹੀਆਂ ਪਾ ਦਿੰਦੇ ਖੜਕਣ ਵਾਲੇ ਘੁੰਗਰੂ ਜੇ, ਉਹਦੀ ਟਾਪ ਨਾਲ ਘੁੰਗਰੂ ਦੀ ਆਵਾਜ਼ ਆਉਂਦੀ ਤਾਂ ਪਤਾ ਲੱਗ ਜਾਂਦਾ ਘੋੜਾ ਆ ਰਿਹਾ। ਬੈਲਾਂ ਦੇ ਗਲਾਂ 'ਚ ਟੱਲੀਆਂ ਦੀ ਆਵਾਜ਼ ਹੁੰਦੀ ਸੀ, ਹਾਥੀਆਂ 'ਤੇ ਵੱਡਾ ਟੱਲ ਜਿਹਾ ਹੁੰਦਾ ਸੀ, ਔਰ ਹਾਥੀਆਂ ਦੇ ਗਲ ਦੇ ਵਿੱਚ ਅਤੇ ਫਿਰ ਊਠਾਂ ਦੇ ਗਲ 'ਚ ਵੱਖਰੀ, ਗੱਡਿਆਂ ਦੇ ਵਿੱਚ ਵੱਖਰੀ, ਇਹ ਸਾਰੇ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਬੰਦੇ ਨੂੰ ਦਰਸਾ ਦਿੰਦੀ ਸੀ ਕਿ ਅੱਗੇ ਕਿਹੜੀ ਸਵਾਰੀ ਆ ਰਹੀ ਹੈ।
ਘੁੰਗਰੂ ਸ਼ਰਨ ਲਾਏ ਰਾਜ ਹੈ ਰਸ ਸਜ ਹੈ ਤਰੰਗ,
ਸਾਰੇ ਹਾਥੀ ਘੋੜੇ ਸਭ ਸਜ ਰਹੇ ਨੇ। ਇਸ ਤਰ੍ਹਾਂ ਇੱਕ ਪੁਰਾਣਾ ਜਿਹੜਾ ਸੀ ਸਮਾਂ, ਉਹਨੂੰ ਕਵੀ ਜੀ ਸਾਡੇ ਸਾਹਮਣੇ ਰੱਖ ਰਹੇ ਹਨ।
ਦੋਹਰਾ ਮੁਝ ਕੋ ਰੱਖ ਸੰਗ ਨਿਜ ਖਰਚ ਪ੍ਰਿਥਕ ਕੱਛ ਦੇ,
ਸੋ ਮੈਨੂੰ ਰੱਖਿਆ ਨਾਲ ਨਾਲ ਖਰਚ ਕੁਛ ਵੱਖਰਾ ਦੇ ਕੇ। ਭਾਈ ਬਾਲਾ ਜੀ ਕਹਿੰਦੇ ਹਨ,
ਸੁਣੀਏ ਸ੍ਰੀ ਅੰਗਦ ਗੁਰੂ ਕਥਾ ਸਾਰ ਰਸ ਲੈ,
ਬੜੀ ਸੋਹਣੀ ਇਹ ਕਥਾ ਹੈ ਰਸਦਾਇਕ ਮੇਰੇ ਗੁਰੂ ਨਾਨਕ ਪਾਤਸ਼ਾਹ ਦੀ। ਮੈਂ ਕਹਿੰਦੇ ਕਿਸੇ ਬਹਾਨੇ ਉਹਨਾਂ ਨਾਲ ਰਹਾਂ, ਬਸ ਆਪਾਂ ਵੀ ਉਹਨਾਂ ਦੇ ਨਾਲ ਹਾਂ। ਮਨ ਆਪਣਾ ਹੈ ਘਾੜਤ ਬਣਾ ਲੈਂਦਾ, ਆਪਾਂ ਆਪਣੇ ਮਨ ਦੇ ਅੰਦਰ ਘਾੜਤ ਬਣਾ ਲਈ ਹੈ, ਆਪਾਂ ਵੀ ਬਣਾ ਲਿਆ ਸਭ ਕੁਝ ਜੋ ਜੋ ਕਹਿੰਦੇ ਜਾਂਦੇ ਨੇ ਕਵੀ ਜੀ। ਸਾਡਾ ਮਨ ਉਸੇ ਤਰ੍ਹਾਂ ਦਾ ਸੀਨ ਬਣਾ ਕੇ, ਮਨ ਇਹਨਾਂ ਗੱਲਾਂ 'ਤੇ ਬੜਾ ਖੁਸ਼ ਰਹਿੰਦਾ ਕਿ ਮੈਂ ਨਾਲ ਜਾ ਰਿਹਾ। ਔਰ ਚਲੋ ਸ਼ੁਕਰ ਆ ਵੀ ਤੂੰ ਹੁਣ ਕਿਤੇ ਹੋਰ ਥਾਂ ਨਹੀਂ ਮਨ ਜਾ ਰਿਹਾ, ਤੂੰ ਗੁਰੂ ਨਾਨਕ ਸਾਹਿਬ ਦੇ ਨਾਲ ਜਾ ਰਿਹਾ ਹੈ।
ਸਵਈਆ ਹੋਤ ਕਲਾਹਲ ਬਾਦਤ ਵਾਜਤ ਆਏ ਗਏ ਸਭ ਤੀਰ ਵਿਪਾਸਾ।
ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾਉਂਦੇ ਹੋਏ ਭਾਈ ਬਾਲਾ ਜੀ ਕਹਿੰਦੇ, ਰਸਦਾਇਕ ਬੜਾ ਰੌਲਾ ਪੈਂਦਾ ਹੋਇਆ, ਵਾਜੇ ਵੱਜਦੇ ਹੋਏ ਆਏ ਗਏ ਸਭ ਤੀਰ ਵਿਪਾਸਾ, ਜਿਹੜੀ ਹੈ ਨਾ ਬਿਆਸ ਦੇ ਕਿਨਾਰੇ ਉੱਤੇ ਸਾਰੇ ਪਹੁੰਚ ਗਏ।
ਕੇਵਟ ਕੇਵਟ ਕੋ ਧਨ ਦੀਨ ਤਬੈ ਤਰਣੀ ਤਨ ਕੀਨ ਸੰਭੂਹ ਸੁਪਾਸਾ।
ਮਲਾਹ ਜਿਹੜਾ ਸੀ ਉਸ ਨੂੰ ਉਸ ਵਕਤ ਸ੍ਰੀ ਗੋਇੰਦਵਾਲ ਸਾਹਿਬ ਦੀ ਗੱਲ ਹੈ, ਹਲੇ ਬਸਿਆ ਨਹੀਂ ਹੈ, ਪਰ ਲੰਘੇ ਉੱਥੋਂ ਹੀ ਰਸਤਾ ਸ਼ਾਹੀ ਇਹੀ ਸੀ। ਉਦੋਂ ਬੇੜੀਆਂ ਦੇ ਰਾਹੀਂ ਪੁਲ ਪਾਰ ਕਰਦੇ, ਪੁਲ ਨਹੀਂ ਸੀ ਹੁੰਦਾ, ਇਹੀ ਪੁਲ ਹੁੰਦਾ ਬੇੜੀਆਂ ਤੋਂ। ਉਹਨੂੰ ਧਨ ਦਿੱਤਾ ਹੈ ਕੇਵਟ ਨੂੰ, ਮਲਾਹਾਂ ਨੂੰ, ਤਰਨੀ ਤੋਂ ਭਾਵ ਹੁੰਦੀ ਬੇੜੀ, ਕੀਨ ਤਿੰਨ ਕੀਨ ਸੰਭੂਹ ਸੁਪਾਸਾ। ਉਹਨੇ ਦੂਜੀਆਂ ਬੇੜੀਆਂ ਵਾਲਿਆਂ ਨੂੰ ਆਵਾਜ਼ ਮਾਰ ਦਿੱਤੀ, ਆ ਜਾਓ ਬਈ, ਬਰਾਤ ਆਈ ਹੈ, ਪਾਰ ਲੰਘਾਉਣੀ ਹੈ। ਵੱਡੀਆਂ ਬੇੜੀਆਂ, ਛੋਟੀਆਂ ਬੇੜੀਆਂ, ਬਰਾਤ ਨੂੰ ਪਾਰ ਕਰਨ ਲਈ, ਬਈ ਅੱਜ ਵਿਆਹ ਵਾਲੀ, ਇਹ ਸਾਰੀ ਜਿਤਨੀ ਹੈ, ਜਿਤਨੀ ਜੰਜ ਆਈ ਹੈ, ਇਹ ਸਾਰੇ ਜਾਣੇ ਬਹੁਤ ਪੈਸੇ ਦੇ ਕੇ ਜਾਣਗੇ।
ਗੈਰਤ ਬਾਜ ਸਮਾਜ ਤਖਾਰ ਭਰੇ ਸਕਤੇ ਵਸ ਤੂਨ ਜੇ ਰਾਸਾ।
ਹੁਣ ਇਹਦੇ ਨਾਲ ਨਾਲ ਹਾਥੀ ਘੋੜੇ ਊਠ ਗੱਡੇ ਸਾਰੇ ਦੇਰੀ ਤੋਂ ਬਿਨਾਂ ਹੀ ਪਾਰ ਕਰਤੇ, ਸਭ ਨੇ ਚੜਾ ਚੜਾ ਕੇ, ਵੱਡੀਆਂ ਵੱਡੀਆਂ ਬੇੜੀਆਂ ਦੇ ਵਿੱਚ ਵੀ ਚੜਾ ਲੈਂਦੇ, ਉਹ ਜਿੰਨੀਆਂ ਸਮਾਨ ਸੀ ਉਹ ਵੀ ਸਾਰਾ ਪਾਰ ਕਰ ਦਿੱਤਾ।
ਹੀਨ ਬਿਲੰਬਾ ਅੰਬ ਤੇ ਪਾਰ ਕਰੇ ਸਭ ਹੀ ਨਿਜ ਲਾਏ ਕੇ ਦਾਸਾ,
ਸਾਰੇ ਆਪੋ ਆਪਣੇ ਉਹਨਾਂ ਨੇ ਦਾਸ ਲਾ ਦਿੱਤੇ, ਔਰ ਬਿਨਾਂ ਕਿਸੇ ਦੇਰੀ ਤੋਂ ਸਭ ਪਾਰ ਕਰ ਦਿੱਤੀਆਂ ਚੀਜ਼ਾਂ।
ਦੋਹਰਾ ਕੇਵਟ ਮਿਲੇ ਆਏ ਸਭ ਦੁਲਹਾ ਹੇਰਨ ਹੇਤ,
ਸਾਰੇ ਜਿਹੜੇ ਮਲਾਹ ਸੀ ਉਹ ਇਕੱਠੇ ਹੋ ਕੇ ਆਏ, ਚਲੋ ਪੈਸੇ ਤਾਂ ਲੈਣੇ ਹੀ ਲੈਣੇ ਹੈ, ਆਓ ਦੁਲਹਾ ਦੇਖੀਏ, ਉਹਦੇ ਕੋਲੋਂ ਵੀ ਆਪਾਂ ਨੂੰ ਕੁਛ ਇਨਾਮ ਮਿਲੇਗਾ।
ਦਰਬ ਬਸਨ ਬਖਸ਼ੇ ਤਨ ਹੈ ਸ੍ਰੀ ਬੇਦੀ ਕੁਲ ਕੇਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਦਾਰ ਚਿੱਤ ਖੁੱਲੇ ਦਿਲ ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਮਲਾਹਾਂ ਨੂੰ ਬਹੁਤ ਸਾਰਾ ਧੰਨ ਦਿੱਤਾ।
ਸਵਈਆ ਹੋਏ ਉਲੰਘਣ ਜੋ ਸਰਤਾ ਸਭ ਆਨ ਖਡੂਰ ਮਹਿਕੀਨ ਮੁਕਾਮਾ।
ਜਦੋਂ ਉਲੰਘਣਾ ਕੀਤਾ ਉੱਥੋਂ, ਉਸ ਵਕਤ ਸਾਰੀ ਨਦੀ ਪਾਰ ਹੋਈ, ਤਾਂ ਹੁਣ ਵਿਆਹ ਗੁਰੂ ਨਾਨਕ ਦੇਵ ਜੀ ਦਾ, ਪਰ ਖਡੂਰ ਸਾਹਿਬ ਤਾਂ ਉੱਥੇ ਹੀ ਹੈ। ਗੋਇੰਦਵਾਲ ਸਾਹਿਬ ਦੇ ਵਿੱਚ ਦੀ ਵੀ ਲੰਘੇ ਨੇ, ਪਰ ਉਹ ਹਲੇ ਬਣਿਆ ਹੀ ਨਹੀਂ ਸੀ, ਨਹੀਂ ਸੀ ਹਲੇ ਗੋਇੰਦਵਾਲ ਸਾਹਿਬ ਦੀ ਰਚਨਾ ਤੀਜੇ ਪਾਤਸ਼ਾਹ ਨੇ ਕੀਤੀ ਸੀ, ਪਰ ਗੁਰਾਂ ਨੂੰ ਪਤਾ ਕਿ ਤੀਜੇ ਰੂਪ ਵਿੱਚ ਇੱਥੇ ਆਉਣਾ, ਔਰ ਮਹਾਰਾਜ ਨੇ ਤਾਂ ਚਰਨ ਉੱਥੇ ਕਿੰਨੀ ਵਾਰ ਪਾਏ ਨੇ। ਬੇਸ਼ੱਕ ਆਪਾਂ ਨੂੰ ਠੀਕ ਹੈ ਉਹਦੇ ਬਣਿਆ ਨਹੀਂ ਆਏ, ਪਰ ਸਤਿਗੁਰੂ ਜੀ ਦਾ ਰਸਤਾ ਹੀ ਉਹ ਸੀ। ਫਿਰ ਖਡੂਰ ਸਾਹਿਬ ਜਾ ਕੇ ਮਹਾਰਾਜ ਨੇ ਮੁਕਾਮ ਕੀਤਾ ਸਾਰੀ ਬਰਾਤ ਨੇ।